सतनाम श्री वाहे गुरु साहिब जी तनासरी महला पंजवा जतन करा मानुख डहकावा ओहो अंतर जामी जाना पाप करी कर मुकर पावा पेख करा निर्बाना जतन करा मानुख डहकावा ओहो अंतर जामी जाना पाप करे कर मुकर पावा पेख करा निर्बाना जानत दूर तुम्हें प्रभ नीर उत ताका उत ते उत पेखा आवा लोबी फेर रहाऊ जब लग टूटा नाही मन परमा तब लग मुक्त ना कोई कहो नानक दयाल स्वामी संत भगत जन सोई जब लग टूटा नाही मन भरमा तब लग मुक्त ना कोई कहो नानक दयाल स्वामी संत भगत जन सोई वाहे गुरु जी का खालसा वाहे गुरु जी की फतेह।
शहनशाहे हर दुआलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहे गुरु जी का खालसा वाहे गुरु जी की फतेह। गुरु सवारियो आप वडभागे हो जो सतगुरु जी दी पावन पवित्र गोद अंदर बैठ के जिथे रबी बाणी अलाही बाणी दा कीर्तन आप जी ने सरवण कीता उथे सचखंड श्री हरिमंदर साहब तो जो आज पूरी मनुखता वास्ते ये मुबारक हुक्म दी बख्शिश होई है उस दी विचार गुरुद्वारा दीवान हाल मंजी साहिब विखे रल मिल के करन दा सुभाग भी प्राप्त होया। मानयोग भाई साहब जी दी रसना तो आप जी ने एक बार फिर मुबारक हुक्म सरवण कीता। अज दा ये मुबारक हुक्मनामा तनासरी राग अंदर शहीदां दे सरताज पंचम पातशाह साहिब श्री गुरु अर्जन देव महाराज जी बख्शिश कर रहे ने। धन गुरु ग्रंथ साहिब महाराज जी दे अंग 680 ते इस बायमान है। इस मुबारक हुक्म दी जो रहाओ दी पंक्ति है जो कि सारे ही शब्द दा मूल भाव है सारी विचार इस पंक्ति दे दुआले घूमदी है। उस अंदर मेरे पातशाह जी बख्शिश करते ने जानत दूर तुम्हें प्रभ नेर उत ताकै उत ते उत पेखै आवै लोभी फेर। कहिंदे ने हे परिपूर्ण परमात्मा तू है ते बहुत नेड़े है पर बदकिस्मती की है कि इन्हां मनुखां ने तेनू दूर जान लिया है। तू नेड़े है पर तेनू दूर जान लिया। कारण की है कि दूरियां दो तरह दियां हुंदियां ने। एक दूरी वो है जिहड़ी तन करके दूरी है, दूसरी दूरी वो है जिहड़ी मन करके है। जिहड़ियां तन करके दूरियां ने ना उन्हां नूं मनुख ने नेड़े करन दा यतन कीता है। विज्ञान ने उन्हां दूरियां नूं नेड़े करन दा यतन कीता है। जिवें कदे समां सी कि बंदा पैदल चलदा सी 30-40 किलोमीटर दा सफर तय करदा सी, अज विज्ञान ने इन्ने तेज यंत्र पैदा कर दिते कि मनुख 24 घंटियां विच सारी धरती दे चक्कर कट के आ जांदा है। सवेर दा नाश्ता किते होर करदा है, दुपहर दा खाणा किसे होर देश विच है, रात दा किसे होर देश विच है। दूरियां नूं मिटाया पर मन करके दूरियां ये वध गईयां। मन करके दूरियां बहुत वध गईयां। कदे समां सी कि मनुख किसे दूसरे नगर विच जांदा सी ना ते सच जाणियो उन्हूं बहुत सत्कार दिता जांदा सी, उहदी आओ भगत कीती जाणी कि साडे नगर विच चल के आया है। ते अज तुसी किसे दूसरी थां ते चले जाओ ते इस तरह लगता है जिवें मनुख किसे ओपरी थां ते आ गया, इहदा कोई जाणो ही नहीं। इत्थे उहदे वल सारे शक दी निगाह नाल वेखणगे। दूर क्यों जाओ? तुसी कई वारी वेखदे हो ना, तुहाडे कोल कोई मनुख बैठा होवे ते किसे ने पुछ लिया कि जिहड़ा फलाणा बंदा तेरे कोल बैठा सी ये कौन है, तो पता की आखदा? कहिंदा मैनू नहीं पता, कोई दूर दा ही जापदा है। कहिंदा कोई दूर दा ही है, मैनू नहीं पता कौन है। हद हो गई तेरे ते कोल बैठा है पर तू फिर भी दूर दा कह रहा है। कारण की है? असल विच मन करके दूरी है। तन करके ते नेड़ता है पर मन करके बहुत दूरी है। ते जिदे नाल मन मिलदा होवे ना उहदा किसी ने नाम लिया कि फलाना बंदा जिहड़ा मैनू अमरीका विच मिलिया तुसी जानदे हो, ते बंदे दा हाथ उसे वेले छाती ते चला जांदा है ते कहन लगा मेरा ते बड़ा ही नेड़े दा है, मेरा बहुत नज़दीकी है। हद हो गई हजारां मील दूर बैठा है ते वो तेरे नेड़े किवें? असल विच मन करके नेड़ता है। परमात्मा दे नाल मनुख दी जिहड़ी दूरी है ना ये मन करके है। परमात्मा नालों मन करके मनुख दूर चला गया है नेड़े। कबीर साहब जी ते कहिंदे ने है हजूर कत दूर बतावो। कहिंदे ने वो ते बहुत नेड़े है, क्यों दूर कह रहे हो? फिर उसनू किवें मिलिया जाए? कबीर जी कहिंदे ने दुंदर बांधो सुंदर पावो। ਕਹਿੰਦੇ ਨੇ ਇਹ ਜਿਹੜੇ ਅੰਦਰ ਦੇ ਫੁਰਨੇ ਨੇ ਨਾ ਬਸ ਇਹਨਾਂ ਨੂੰ ਕੰਟਰੋਲ ਵਿੱਚ ਕਰ ਲਓ। ਉਹ ਪਰਮਾਤਮਾ ਉਸੇ ਵੇਲੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹ ਪਰਮਾਤਮਾ ਤੇ ਹਰ ਵੇਲੇ ਤੇਰੇ ਕੋਲ ਹੈ, ਉਹ ਹਰ ਵੇਲੇ ਤੇਰੇ ਨਾਲ ਹੈ। ਪਰ ਮਨੁੱਖ ਮਨ ਕਰਕੇ ਦੂਰ ਹੋ ਗਿਆ। मनुख संसारी बिरती वाला है, इसनू हरेक चीज बाहरों मिली है, इनू धन दौलत बाहरों मिले है, ਇਹਨੂੰ ਰੋਜ਼ੀ ਬਾਹਰੋਂ ਮਿਲੀ ਹੈ, ਭੈਣ ਭਰਾ ਮਾਂ ਬਾਪ ਇਹਨੂੰ ਬਾਹਰੋਂ ਮਿਲੇ ਨੇ, ਰਿਸ਼ਤੇਦਾਰ ਇਹਨੂੰ ਬਾਹਰੋਂ ਮਿਲੇ ਨੇ, ਸੰਸਾਰ ਇਹਨੂੰ ਬਾਹਰੋਂ ਮਿਲਿਆ। ਇਹਨੇ ਸਮਝ ਲਿਆ ਹੋ ਸਕਦਾ ਨਿਰੰਕਾਰ ਵੀ ਕਿਤੇ ਬਾਹਰ ਹੀ ਹੋਵੇ, ਬਾਹਰੋਂ ਹੀ ਮਿਲੇਗਾ। ਇਹ ਨਿਰੰਕਾਰ ਦੀ ਭਾਲ ਵਿੱਚ ਵੀ ਜੇ ਤੁਰਿਆ ਤੇ ਬਾਹਰ ਹੀ ਤੁਰਿਆ, ਪਰਮਾਤਮਾ ਨੂੰ ਬਾਹਰ ਲੱਭਦਾ ਫਿਰਦਾ। ਤੇ ਬਾਬਾ ਫਰੀਦ ਜੀ ਦਾ ਬੜਾ ਹੀ ਪਿਆਰਾ ਬਚਨ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡੇ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਕਹਿੰਦੇ ਨੇ ਪਰਮਾਤਮਾ ਤੇ ਤੇਰੇ ਅੰਦਰ ਬੈਠਾ ਹੈ ਤੇ ਤੂੰ ਬਾਹਰ ਕਿੱਥੇ ਲੱਭਦਾ ਫਿਰਨਾ, ਤੂੰ ਬਾਹਰ ਕਿੱਥੇ ਢੂੰਡਦਾ ਫਿਰਨਾ, ਉਹ ਤੇ ਤੇਰੇ ਅੰਦਰ ਹੈ। ਪਰ ਮਨੁੱਖ ਬਾਹਰ ਮੁਖੀ ਹੈ। ਦੇਖੋ ਅਸੀਂ ਕੋਈ ਪੁਸਤਕ ਪੜ੍ਹਦੇ ਹਾਂ ਨਾ ਜੀ, ਤੇ ਪੁਸਤਕ ਪੜ੍ਹਨ ਲੱਗਿਆਂ ਵੀ ਮਨੁੱਖ ਨੂੰ ਉਹ ਪੁਸਤਕ ਆਪਣੀਆਂ ਅੱਖਾਂ ਤੋਂ ਥੋੜ੍ਹੀ ਦੂਰ ਰੱਖਣੀ ਪੈਂਦੀ ਹੈ। ਜੇ ਕੋਈ ਬੰਦਾ ਇਹ ਆਖੇ ਨਾ ਕਿ ਮੈਂ ਉਸ ਕਿਤਾਬ ਨੂੰ ਅੱਖਾਂ ਦੇ ਉੱਪਰ ਰੱਖ ਲਵਾਂ ਤੇ ਪੜ੍ਹ ਲਵਾਂ ਤੇ ਨਹੀਂ ਅੱਖਰ ਪੜ੍ਹੇ ਜਾਣਗੇ, ਫੋਕਸ ਨਹੀਂ ਬਣੇਗਾ, ਨਹੀਂ ਪੜ੍ਹਿਆ ਜਾਂਦਾ, ਫਿਰ ਕੀ ਕਰਨਾ ਪੈਂਦਾ? ਉਹਨੂੰ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ, ਤਾਂ ਉਹ ਅੱਖਰ ਨਜ਼ਰ ਆਉਂਦੇ ਨੇ, ਤਾਂ ਪੜ੍ਹੇ ਜਾਂਦੇ ਨੇ। ਕਿਤਾਬ ਅੱਖਾਂ ਦੇ ਅੰਤਰਮੁਖੀ ਹੋਣ ਦੀ, ਪਰ ਇਹ ਮਨੁੱਖ ਬਾਹਰ ਮੁਖੀ ਹੋਣ ਕਰਕੇ ਪਰਮਾਤਮਾ ਨੂੰ ਦੂਰ ਸਮਝਦਾ ਰਿਹਾ। ਭਗਤ ਰਵਿਦਾਸ ਜੀ ਦਾ ਬੜਾ ਪਿਆਰਾ ਬਚਨ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਕਹਿੰਦੇ ਨੇ ਉਹ ਪਰਮਾਤਮਾ ਤੇ ਤੇਰੇ ਹੱਥ ਨਾਲੋਂ ਵੀ ਨੇੜੇ ਹੈ, ਤੇ ਹੱਥ ਨਾਲੋਂ ਨੇੜੇ ਕਿਉਂ ਕਹਿ ਦਿੱਤਾ? ਅਸਲ ਵਿੱਚ ਹਕੀਕਤ ਇਹ ਹੈ ਕਿ ਸਾਨੂੰ ਜਦੋਂ ਵੀ ਇਸ ਤਨ ਤੇ ਕੋਈ ਤਕਲੀਫ ਹੁੰਦੀ ਹੈ ਨਾ ਜੀ, ਕਿਸੇ ਦੇ ਮੱਥੇ ਤੇ ਚੋਟ ਲੱਗ ਗਈ, ਕਿਸੇ ਦੇ ਅੱਖ ਤੇ ਚੋਟ ਲੱਗ ਗਈ, ਤੇ ਸਭ ਤੋਂ ਪਹਿਲਾਂ ਸਰੀਰ ਦਾ ਜਿਹੜਾ ਅੰਗ ਉੱਥੇ ਪਹੁੰਚਦਾ ਨਾ, ਉਹ ਹੱਥ ਹੀ ਹੈ। ਸਭ ਤੋਂ ਪਹਿਲਾਂ ਹੱਥ ਉੱਥੇ ਪਹੁੰਚੇਗਾ। ਪੈਰ ਤੇ ਵੀ ਚੋਟ ਲੱਗ ਗਈ, ਸਭ ਤੋਂ ਪਹਿਲਾਂ ਹੱਥ ਪਹੁੰਚਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਪਿਆਰਿਆ ਉਹ ਪਰਮਾਤਮਾ ਤੇ ਇੰਨਾ ਨੇੜੇ ਹੈ, ਤੇਰੇ ਹੱਥ ਨਾਲੋਂ ਵੀ ਨੇੜੇ ਹੈ, ਹੱਥ ਤੋਂ ਵੀ ਨੇੜੇ। ਕਹਿ ਰਵਿਦਾਸ ਹੱਥ ਪੈ ਨੇੜੇ, ਪਰ ਮਨੁੱਖ ਨੇ ਮਨ ਮੋਇਆ, ਮੋਹ ਮੋਇਆ, ਜਾਣੈ ਦੂਰ ਹੈ, ਕਹੋ ਨਾਨਕ ਸਦਾ ਹਜ਼ੂਰ ਹੈ। ਉਹ ਹਜ਼ੂਰ, ਉਹ ਨੇੜੇ ਹੈ, ਪਰ ਮਨੁੱਖ ਨੇ ਉਹਨੂੰ ਦੂਰ ਸਮਝ ਲਿਆ। ਕਿਉਂ? ਮਨ ਕਰਕੇ ਦੂਰੀ ਹੈ। ਔਰ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਕਹਿੰਦੇ ਨੇ ਇਹ ਲੋਭ ਵਿੱਚ ਗ੍ਰਸਿਆ ਹੋਇਆ ਬੰਦਾ ਇੱਧਰ ਉੱਧਰ ਤੇ ਬੜਾ ਤੱਕਦਾ, ਪਰ ਫਿਰ ਇਸ ਮਾਇਆ ਦੀ ਗ੍ਰਿਫਤ ਵਿੱਚ ਆ ਜਾਂਦਾ। ਇਹ ਮਾਇਆ ਦੀ ਗ੍ਰਿਫਤ ਤੋਂ ਬਾਹਰ ਨਹੀਂ ਜਾ ਸਕਦਾ। ਔਰ ਇਹਦੇ ਮਨ ਵਿੱਚ ਇੱਕ ਭਰਮ ਹੈ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ, ਮੈਨੂੰ ਕੋਈ ਨਹੀਂ ਵੇਖਦਾ, ਪਰਮਾਤਮਾ ਨਹੀਂ ਵੇਖ ਰਿਹਾ। ਥੋੜ੍ਹੀ ਦੇਰ ਵਾਸਤੇ ਜੇ ਕਿਤੇ ਸਮਝ ਵੀ ਲੈਂਦਾ ਨਾ, ਤੇ ਚੰਦ ਮਿੰਟਾਂ ਵਿੱਚ ਹੀ ਫਿਰ ਭੁੱਲ ਜਾਂਦਾ। ਬਾਬਾ ਫਰੀਦ ਜੀ ਜਿਸ ਦਿਨ ਆਪਣੇ ਮੁਰਸ਼ਿਦ ਕੋਲ ਗਏ ਨਾ ਤੇ ਕਹਿਣ ਲੱਗੇ ਕਿ ਮੈਨੂੰ ਕੋਈ ਉਪਦੇਸ਼ ਕਰੋ, ਬੜੇ ਧਿਆਨ ਨਾਲ ਸਰਵਣ ਕਰਨਾ, ਤੇ ਉਹਨਾਂ ਦੇ ਮੁਰਸ਼ਿਦ ਨੇ ਬਾਬਾ ਫਰੀਦ ਨੂੰ ਇੱਕ ਕਬੂਤਰ ਦੇ ਦਿੱਤਾ ਤੇ ਕਹਿਣ ਲੱਗੇ ਫਰੀਦ ਤੂੰ ਇਸ ਕਬੂਤਰ ਨੂੰ ਮਾਰਨਾ, ਪਰ ਇੱਕ ਗੱਲ ਚੇਤੇ ਰੱਖੀ, ਮਾਰੀ ਉਸ ਥਾਂ ਤੇ ਜਿੱਥੇ ਕੋਈ ਨਾ ਵੇਖਦਾ ਹੋਵੇ, ਉੱਥੇ ਮਾਰੀ ਜਿੱਥੇ ਕੋਈ ਨਾ ਵੇਖਦਾ ਹੋਵੇ। ਬਾਬਾ ਫਰੀਦ ਜੀ ਨੇ ਉਸ ਕਬੂਤਰ ਨੂੰ ਲਿਆ ਤੇ ਜੰਗਲ ਵਿੱਚ ਚਲੇ ਗਏ। ਜੰਗਲ ਵਿੱਚ ਜਾ ਕੇ ਇੱਧਰ ਉੱਧਰ ਵੇਖਿਆ ਕਿ ਇੱਥੇ ਕੋਈ ਨਹੀਂ ਵੇਖਦਾ। ਜਦੋਂ ਮਾਰਨ ਲੱਗੇ ਨਾ ਤੇ ਇੱਕਦਮ ਨਿਗਾਹ ਪੈ ਗਈ ਕਿ ਮੁਰਸ਼ਿਦ ਨੇ ਆਖਿਆ ਸੀ ਉੱਥੇ ਮਾਰੀ ਜਿੱਥੇ ਕੋਈ ਨਾ ਵੇਖਦਾ ਹੋਵੇ, ਪਰ ਇੱਥੇ ਭਾਵੇਂ ਬੰਦਾ ਤੇ ਕੋਈ ਨਹੀਂ ਵੇਖਦਾ ਪਰ ਬੜੇ ਪੰਛੀ ਨੇ ਜਿਹੜੇ ਵੇਖ ਰਹੇ ਨੇ, ਬਹੁਤ ਸਾਰੇ ਪੰਛੀ ਅਜੇ ਵੀ ਵੇਖ ਰਹੇ ਨੇ। ਮਨ ਵਿੱਚ ਫਿਰ ਇਹਨਾਂ ਨੇ ਇੱਕ ਬੰਦ ਕਮਰੇ ਵਿੱਚ ਲੈ ਗਏ। ਬੰਦ ਕਮਰੇ ਵਿੱਚ ਜਾ ਕੇ ਜਦੋਂ ਉਸ ਨੂੰ ਮਾਰਨ ਲੱਗੇ ਤੇ ਮਨ ਵਿੱਚ ਆ ਗਿਆ ਕਿ ਮੁਰਸ਼ਿਦ ਨੇ ਤੇ ਆਖਿਆ ਸੀ ਉੱਥੇ ਮਾਰੀ ਜਿੱਥੇ ਕੋਈ ਨਾ ਵੇਖੇ, ਭਾਵੇਂ ਕੋਈ ਮਨੁੱਖ ਨਹੀਂ ਪਿਆ ਵੇਖਦਾ, ਭਾਵੇਂ ਕੋਈ ਇੱਥੇ ਪੰਛੀ ਨਹੀਂ ਵੇਖਦਾ, ਕੋਈ ਪਸ਼ੂ ਨਹੀਂ ਵੇਖ ਰਿਹਾ, ਪਰ ਜਿਹਨੇ ਮਾਰਨਾ ਉਹ ਤੇ ਵੇਖ ਰਿਹਾ ਨਾ, ਜਿਹਨੂੰ ਮਾਰਨਾ ਉਹ ਤੇ ਵੇਖ ਰਿਹਾ। ਅੰਦਰੋਂ ਮਨ ਕੰਬ ਗਿਆ, ਕਹਿਣ ਲੱਗੇ ਨਹੀਂ, ਮੁਰਸ਼ਿਦ ਨੇ ਕਿਹਾ ਸੀ ਉੱਥੇ ਮਾਰੀ ਜਿੱਥੇ ਕੋਈ ਨਾ ਵੇਖੇ। ਫਿਰ ਪਤਾ ਕੀ ਕੀਤਾ, ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨ ਲਈ, ਉਸ ਪੰਛੀ ਦੀਆਂ ਅੱਖਾਂ ਤੇ ਵੀ ਪੱਟੀ ਬੰਨ ਲਈ। ਜਦੋਂ ਫਿਰ ਮਾਰਨ ਲੱਗੇ ਤੇ ਮਨ ਵਿੱਚ ਆ ਗਿਆ ਮੁਰਸ਼ਿਦ ਨੇ ਆਖਿਆ ਸੀ ਉੱਥੇ ਮਾਰੀ ਜਿੱਥੇ ਕੋਈ ਨਾ ਵੇਖੇ, ਭਾਵੇਂ ਕੋਈ ਮਨੁੱਖ ਨਹੀਂ ਵੇਖਦਾ, ਭਾਵੇਂ ਕੋਈ ਜੀਵ ਜੰਤੂ ਨਹੀਂ ਵੇਖਦਾ, ਜਿਹਨੇ ਮਾਰਨਾ ਉਹ ਵੀ ਨਹੀਂ ਵੇਖ ਰਿਹਾ, ਜਿਹਨੂੰ ਮਾਰਨਾ ਉਹ ਵੀ ਨਹੀਂ ਵੇਖ ਰਿਹਾ, ਪਰ ਉਹ ਪਰਮਾਤਮਾ ਤੇ ਵੇਖ ਰਿਹਾ ਹੈ ਨਾ। ਉਹ ਪਰਮਾਤਮਾ ਤੇ ਵੇਖ ਰਿਹਾ, ਉਹਦੇ ਕੋਲੋਂ ਮੈਂ ਕਿੱਥੇ ਛੁਪਾ ਕੇ ਲੈ ਜਾਵਾਂ। ਗੁਰੂ ਸਵਾਰਿਓ ਜਦੋਂ ਵਾਪਸ ਆਏ ਤੇ ਬਾਬਾ ਫਰੀਦ ਜੀ ਨੂੰ ਪੁੱਛਿਆ, ਮੁਰਸ਼ਿਦ ਨੇ ਕਹਿਣ ਲੱਗੇ ਫਰੀਦ ਤੈਨੂੰ ਆਖਿਆ ਸੀ ਕਿ ਇਸ ਨੂੰ ਉੱਥੇ ਮਾਰ ਕੇ ਲਿਆਈ ਜਿੱਥੇ ਕੋਈ ਨਾ ਵੇਖਦਾ ਹੋਵੇ, ਤੇ ਤੂੰ ਇਹਨੂੰ ਮਾਰਿਆ ਕਿਉਂ ਨਹੀਂ? ਤੇ ਬਾਬਾ ਫਰੀਦ ਨੇ ਹੱਥ ਜੋੜੇ, ਅੱਖਾਂ ਭਾ ਰਹੀਆਂ, ਕਹਿਣ ਲੱਗੇ ਐ ਮੁਰਸ਼ਿਦ ਬਾਕੀ ਸਾਰਿਆਂ ਕੋਲੋਂ ਮੈਂ ਲੁਕੋ ਲਿਆ, ਪਰ ਕੋਈ ਐਸੀ ਥਾਂ ਮੈਨੂੰ ਨਹੀਂ ਲੱਭੀ ਜਿੱਥੇ ਉਹ ਖੁਦਾ ਨਾ ਵੇਖਦਾ ਹੋਵੇ। ਉਹ ਪਰਮਾਤਮਾ ਤੇ ਸਾਰੇ ਥਾਵਾਂ ਤੇ ਵੇਖ ਰਿਹਾ, ਮੈਂ ਉਹਦੇ ਕੋਲੋਂ ਕਿਵੇਂ ਛਪਾਵਾਂ? ਉਹਦੇ ਕੋਲੋਂ ਨਹੀਂ ਛਪਾਇਆ ਜਾ ਸਕਦਾ। ਪਰ ਮਨੁੱਖ ਭਰਮ ਵਿੱਚ ਪੈ ਗਿਆ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਯਤਨ ਕਰੈ ਮਾਨੁਖ ਡਹਿਕਾਵਾ, ਉਹ ਅੰਤਰ ਜਾਮੀ ਜਾਨਾ।
ਧਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ ਤੇ ਸਾਹਿਬ ਜੀ ਕਹਿੰਦੇ ਨੇ ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ। ਕਹਿੰਦੇ ਨੇ ਬੜੇ ਯਤਨ ਕਰਦਾ, ਕਾਹਦੇ ਵਾਸਤੇ? ਮਨੁੱਖਾਂ ਨੂੰ ਠੱਗਣ ਵਾਸਤੇ, ਲੋਕਾਂ ਦੇ ਨਾਲ ਦਾ ਲਾਉਣ ਲਈ ਲੋਕਾਂ ਨੂੰ ਬੜਾ ਯਤਨ ਕਰਦਾ, ਕਿਤੇ ਸੱਜਣ ਬਣ ਕੇ ਦਾ ਲਾਉਂਦਾ, ਕਿਤੇ ਚੋਰ ਬਣ ਕੇ ਦਾ ਲਾਉਂਦਾ, ਬੜੇ ਢੰਗ ਤਰੀਕੇ ਅਪਣਾਉਂਦਾ। ਕਿਹਦੇ ਵਾਸਤੇ? ਮਨੁੱਖਾਂ ਨੂੰ ਠੱਗਣ ਵਾਸਤੇ। ਪਰ ਮਨ ਵਿੱਚ ਇਹ ਹੈ ਕਿ ਮੈਨੂੰ ਕੋਈ ਨਹੀਂ ਪਿਆ ਵੇਖਦਾ, ਜੋ ਮੈਂ ਕਰਨਾ ਨਾ ਇਹ ਤੇ ਕਿਸੇ ਨੂੰ ਪਤਾ ਹੀ ਨਹੀਂ। ਪਰ ਸੱਚ ਜਾਣਿਓ ਉਹ ਅੰਤਰਜਾਮੀ ਜਾਣੈ। ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਜਿਹੜਾ ਸਾਰਿਆਂ ਅੰਦਰ ਦੀਆਂ ਜਾਣਨ ਵਾਲਾ ਹੈ, ਉਹਦੇ ਕੋਲੋਂ ਨਹੀਂ ਛਪਾਇਆ ਜਾ ਸਕਦਾ, ਉਹਦੇ ਕੋਲੋਂ ਨਹੀਂ ਕੁਝ ਵੀ ਲੁਕਾਇਆ ਜਾ ਸਕਦਾ। ਪਰ ਮਨੁੱਖ ਸਮਝਦਾ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ, ਜੋ ਮੈਂ ਕਰਨਾ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਉਹਦੇ ਕੋਲੋਂ ਨਹੀਂ ਕੁਝ ਵੀ ਛਪਾਇਆ ਜਾ ਸਕਦਾ, ਕਿਉਂਕਿ ਉਹ ਤੇ ਅੰਦਰ ਬੈਠਾ। ਦੇਖੋ, 10 ਪਾਪ ਮੰਨੇ ਗਏ ਨੇ, ਜਿਨ੍ਹਾਂ ਵਿੱਚੋਂ 4 ਪਾਪ ਕੇਵਲ ਜ਼ਬਾਨ ਦੇ ਨੇ, 3 ਪਾਪ ਤਨ ਦੇ ਨੇ, 3 ਪਾਪ ਮਨ ਦੇ ਨੇ। ਇਸ ਤਰ੍ਹਾਂ ਗਿਣਤੀ 10 ਬਣਦੀ ਹੈ। ਅੱਗੇ ਫਿਰ ਸ਼ਾਖਾਵਾਂ ਨੇ, ਜਿਹੜੇ ਤਨ ਦੇ ਪਾਪ ਨੇ ਉਹ ਅਪਰਾਧ ਨੇ, ਉਹ ਕਾਨੂੰਨ ਦੀ ਪਕੜ ਵਿੱਚ ਆਉਂਦੇ ਨੇ। ਤਨ ਦੇ ਜਿਹੜੇ ਪਾਪ ਨੇ ਨਾ, 3 ਪਾਪ, ਉਹ ਕਿਹੜੇ ਨੇ? ਕਿਸੇ ਦੀ ਜਾਨ ਲੈ ਲੈਣੀ, ਕਿਸੇ ਦਾ ਮਾਲ ਲੁੱਟ ਲੈਣਾ, ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੀ, ਇਹ ਤਨ ਦੇ ਪਾਪ ਨੇ। ਔਰ ਬੰਦੇ ਨੂੰ ਖਤਰਾ ਵੀ 3 ਚੀਜ਼ਾਂ ਦਾ ਹੀ ਹੈ। ਇਸ ਸੰਸਾਰ ਵਿੱਚ ਜਾਨ ਦਾ ਖਤਰਾ ਹੈ, ਮਾਲ ਦਾ ਖਤਰਾ ਹੈ, ਇੱਜ਼ਤ ਆਬਰੂ ਦਾ ਖਤਰਾ ਹੈ। 3 ਤਰ੍ਹਾਂ ਦੇ ਖਤਰਾ ਹੈ। ਇਹ 3 ਪਾਪ ਜਿਹੜੇ ਨੇ ਨਾ, ਤਨ ਦੇ ਨੇ, ਇਹਦੇ ਵਾਸਤੇ ਕਾਨੂੰਨ ਹੈ, ਕਾਨੂੰਨ ਦੀ ਪਕੜ ਵਿੱਚ ਆਉਂਦੇ ਨੇ, ਕਾਨੂੰਨ ਸਜ਼ਾ ਦਿੰਦਾ। ਇਹਨਾਂ ਦੀ ਗਿਣਤੀ ਬਹੁਤ ਘੱਟ ਹੈ। ਔਰ 3 ਪਾਪ ਮਨ ਦੇ ਨੇ, ਉਹ ਮਨ ਦੇ ਕਿਹੜੇ ਪਾਪ ਨੇ? ਕਿਸੇ ਦੀ ਜਾਨ ਬਾਰੇ ਬੁਰਾ ਸੋਚ ਲਿਆ, ਕਿਸੇ ਦੇ ਮਾਲ ਬਾਰੇ ਬੁਰਾ ਸੋਚ ਲਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚ ਲਿਆ, ਇਹ ਮਨ ਦੇ ਪਾਪ ਨੇ। ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ। ਕਿਉਂ? ਕਿਉਂਕਿ ਇਹ ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ। ਕੋਈ ਬੰਦਾ ਗੁਰਦੁਆਰੇ ਬੈਠਾ ਹੋਵੇ, ਸਾਨੂੰ ਕੀ ਪਤਾ ਉਹਦੇ ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ। ਭਾਵੇਂ ਕੋਈ ਗੁਟਕਾ ਲੈ ਕੇ ਪਾਠ ਕਰਦਾ ਹੋਵੇ, ਪਰ ਸਾਨੂੰ ਨਹੀਂ ਪਤਾ ਉਹਦੇ ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ। ਇਹ ਮਨ ਦੇ ਪਾਪ ਨੇ, ਇਹ ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ, ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦੇ। ਪਰ ਲੱਖ ਵੀ ਯਤਨ ਕਰੇ, ਨਿਰੰਕਾਰ ਦੀ ਪਕੜ ਵਿੱਚ ਇਹ ਵੀ ਆ ਜਾਂਦੇ ਨੇ, ਉਹਦੇ ਕੋਲ ਇਹ ਵੀ ਨਹੀਂ ਜੇ ਬਚ ਸਕਦਾ। ਜਿਹੜੇ ਮਨ ਦੇ ਪਾਪ ਨੇ, ਉਹ ਨਿਰੰਕਾਰ ਦੀ ਪਕੜ ਵਿੱਚ ਜ਼ਰੂਰ ਆਉਂਦੇ ਨੇ। ਨਿਰੰਕਾਰ ਕੋਲੋਂ ਨਹੀਂ ਬਚਿਆ ਜਾ ਸਕਦਾ। ਕਿਉਂ? ਕਿਉਂਕਿ ਉਹ ਅੰਤਰਜਾਮੀ ਜਾਣੈ, ਉਹ ਅੰਦਰ ਦੀ ਜਾਣਨ ਵਾਲਾ ਹੈ। ਪਰ ਬੰਦਾ ਬਾਹਰੋਂ ਕੁਝ ਹੋਰ ਭੇਖ ਬਣਾਉਂਦਾ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ, ਵੀ ਜੋ ਮੈਂ ਕਰਾਂ ਦੂਜਿਆਂ ਨੂੰ ਪਤਾ ਹੀ ਨਾ ਲੱਗੇ। ਭੇਖ ਕੁਝ ਹੋਰ ਹੁੰਦਾ ਤੇ ਅੰਦਰੋਂ ਕੁਝ ਹੋਰ ਹੁੰਦਾ। ਦੇਖੋ, ਰੂਪ ਜਿਹੜਾ ਨਾ, ਜੇ ਰੂਪ ਰਸ ਤੇ ਨਹੀਂ ਟਿਕਿਆ ਤੇ ਰੂਪ ਕੇਵਲ ਭੇਖ ਹੈ, ਵਿਖਾਵਾ ਹੈ। ਜੇ ਅੰਦਰ ਰਸ ਨਹੀਂ, ਸਾਹਿਬ ਨੇ ਤਾਂ ਹੀ ਤੇ ਕਿਹਾ ਸੀ, ਆਤਮ ਰਸ ਜੇ ਜਾਣੇ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਿਨ ਪੇਵ। ਮੇਰੇ ਵਿੱਚ ਤੇ ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਵੀ ਅੰਤਰ ਨਹੀਂ, ਜਿਨੇ ਆਤਮ ਰਸ ਨੂੰ ਜਾਣ ਲਿਆ, ਜਿਹਨੂੰ ਆਤਮ ਰਸ ਆ ਗਿਆ। ਮੈਨੂੰ ਗੱਲ ਯਾਦ ਹੈ, ਇੱਕ ਵਾਰੀ ਇੱਕ ਬਾਬਾ ਜੀ ਭਗਵੇਂ ਭੇਸ ਵਿੱਚ ਸਨ ਤੇ ਉਹਨਾਂ ਦੇ ਨਾ ਸਿਰ ਤੇ ਕੋਈ ਵਾਲ ਸੀ, ਨਾ ਮੂੰਹ ਤੇ ਦਾੜਾ ਸੀ। ਨਾਲ ਦੇ ਸਾਥੀ ਉਹਨਾਂ ਦੇ ਜਿਹੜੇ ਚਿਮਟਿਆਂ ਵਾਲੇ ਤੇ ਢੋਲਕੀਆਂ ਵਾਲੇ, ਉਹ ਤੇ ਅੰਮ੍ਰਿਤਧਾਰੀ, ਤੇ ਬਾਬਾ ਜੀ ਦੇ ਨਾ ਮੂੰਹ ਤੇ ਵਾਲ ਤੇ ਨਾ ਸਿਰ ਤੇ। ਤੇ ਬਾਰ ਬਾਰ ਉਹ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਖਾਲਸਾ ਉਹ ਹੈ ਜਿਹਨੂੰ ਆਤਮ ਰਸ ਆ ਗਿਆ। ਆਹ ਜਿਹੜੇ ਕਿਰਪਾਨਾਂ ਪਾਈ ਫਿਰਦੇ ਨੇ, ਕੇਸ ਰੱਖੀ ਫਿਰਦੇ ਨੇ, ਇਹ ਖਾਲਸੇ ਨਹੀਂ, ਖਾਲਸਾ ਉਹ ਹੈ ਜਿਹਨੂੰ ਆਤਮ ਰਸ ਆ ਗਿਆ। ਤੇ ਮੈਨੂੰ ਅੱਜ ਵੀ ਗੱਲ ਯਾਦ ਹੈ, ਉਸ ਤੋਂ ਬਾਅਦ ਦਾਸ ਦੇ ਪਿਤਾ ਜੀ ਗੁਰਪੁਰ ਵਾਸੀ ਗਿਆਨੀ ਦਲੀਪ ਸਿੰਘ ਜੀ ਦਰਦੀ, ਉਹਨਾਂ ਨੇ ਕਥਾ ਕਰਨੀ ਸੀ ਤੇ ਜਦੋਂ ਬਾਬਾ ਜੀ ਉੱਠ ਕੇ ਚੱਲੇ ਤੇ ਉਹਨਾਂ ਨੇ ਬੇਨਤੀ ਕੀਤੀ, ਬਾਬਾ ਜੀ 10 ਕੁ ਮਿੰਟ ਬੈਠ ਜਾਓ। ਕਹਿਣ ਲੱਗੇ ਤੁਸੀਂ 1.5 ਘੰਟਾ ਇਸ ਗੱਲ ਤੇ ਲਾਇਆ, ਪਰ ਮੈਂ ਇੱਕ ਬੇਨਤੀ ਕਰਾਂ, ਅੱਜ ਤੱਕ ਜਿਨ੍ਹਾਂ ਨੂੰ ਆਤਮ ਰਸ ਆ ਗਿਆ ਉਹਨਾਂ ਦੀ ਤਸਵੀਰ ਵੇਖੋ ਕੀ ਹੈ, ਜਿਨ੍ਹਾਂ ਨੂੰ ਵੀ ਆਤਮ ਰਸ ਆ ਗਿਆ ਨਾ, ਉਹ ਕਦੇ ਵੀ ਉਸ ਮਾਲਕ ਦੀ ਦਿੱਤੀ ਹੋਈ ਦੇਣ ਨੂੰ ਭੰਗ ਨਹੀਂ ਜੇ ਕਰਦੇ, ਉਹ ਸਾਰੇ ਜਟਾ ਜੂਟ ਨੇ ਕੇਸਾ ਥਾਰੀ ਹੋਣਗੇ। ਜਿਨ੍ਹਾਂ ਦੇ ਅੰਦਰ ਰਸ ਪੈਦਾ ਹੋ ਗਿਆ, ਰਸ ਹੋਵੇ, ਰੂਪ ਜਿਹੜੇ ਨਾ ਉਹ ਰਸ ਤੇ ਖੜਾ ਹੋਣਾ ਚਾਹੀਦਾ, ਤੇ ਨਹੀਂ ਤੇ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਠੱਗਾਂ ਵਾਲੀ ਵਿਵਸਥਾ ਬਣ ਜਾਏਗੀ। ਕਹਿੰਦੇ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਵਾਨ ਸੱਜਿਆ ਸੀ, ਇੱਕ ਮਨੁੱਖ ਆਇਆ, ਉਹਨੇ ਆ ਕੇ ਬੜੀਆਂ ਪ੍ਰਭਾਵਸ਼ਾਲੀ ਗੱਲਾਂ ਕੀਤੀਆਂ, ਸਾਰੇ ਬੜੇ ਪ੍ਰਭਾਵਿਤ ਹੋਏ ਤੇ ਪਾਤਸ਼ਾਹ ਜੀ ਨੂੰ ਆ ਕੇ ਕੁਝ ਸਿੰਘਾਂ ਨੇ ਕਿਹਾ, ਕਹਿਣ ਲੱਗੇ ਮਹਾਰਾਜ ਬੜੇ ਸੁੰਦਰ ਵਿਚਾਰ ਇਸਨੇ ਦਿੱਤੇ ਨੇ, ਬੜਾ ਪਿਆਰਾ ਇਹਦਾ ਕੰਠ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਨੇ ਕਈ ਵੀ ਇਹਦੇ ਘਰ ਹੀ ਹੈ, ਖਿਆਲ ਕਰਿਓ, ਕਹਿੰਦੇ ਨੇ ਕਈ ਵੀ ਇਹਦੇ ਘਰ ਹੀ ਹੈ। ਸਿੱਖ ਹੈਰਾਨ ਹੋ ਗਿਆ, ਕਹਿਣ ਲੱਗੇ ਪਾਤਸ਼ਾਹ ਅਸੀਂ ਤੇ ਇਹਦੀ ਵਿਚਾਰ ਦੀ ਗੱਲ ਪੈ ਕਰਨੇ ਆ ਤੇ ਤੁਸੀਂ ਜ਼ਿਮੀਦਾਰਾਂ ਦੇ ਸੰਦਾਂ ਦੀ ਗੱਲ ਵਿੱਚ, ਕਿਉਂਕਿ ਕਈ ਤੇ ਜ਼ਿਮੀਦਾਰਾਂ ਦੇ ਕੋਲ ਹੁੰਦੀ ਹੈ ਨਾ ਨੱਕੇ ਮੋੜਨ ਵਾਸਤੇ, ਖੇਤਾਂ ਨੂੰ ਪਾਣੀ ਲਾਉਣ ਵਾਸਤੇ। ਤੇ ਪਾਤਸ਼ਾਹ ਜੀ ਕਹਿਣ ਲੱਗੇ ਕਈ ਵੀ ਇਹਦੇ ਘਰ ਹੀ। ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਅਸੀਂ ਸਮਝੇ ਨਹੀਂ। ਤੇ ਪਾਤਸ਼ਾਹ ਜੀ ਨੇ ਫਿਰ ਸਮਝਾਉਣਾ ਕੀਤਾ, ਕਹਿਣ ਲੱਗੇ ਕਿਸੇ ਜ਼ਿਮੀਦਾਰ ਨੇ ਰਾਤ ਪਾਣੀ ਲਾਇਆ ਤੇ ਉਹ ਨੱਕੇ ਦੇ ਉੱਤੇ ਕਈ ਰੱਖ ਕੇ ਤੇ ਘਰ ਵਾਪਸ ਆ ਗਿਆ, ਜਦੋਂ ਸਵੇਰੇ ਗਿਆ ਤੇ ਉੱਥੇ ਕਈ ਹੈ ਨਹੀਂ ਸੀ, ਛੋਟਾ ਜਿਹਾ ਨਗਰ ਸੀ। ਉਸਨੇ ਆ ਕੇ ਪਿੰਡ ਦੇ ਸਰਪੰਚ ਨੂੰ ਦੱਸਿਆ, ਕਹਿਣ ਲੱਗੇ ਸਰਪੰਚ ਸਾਹਿਬ ਹੱਦ ਹੀ ਹੋ ਗਈ ਹੈ, ਸਾਡੇ ਨਗਰ ਵਿੱਚ ਵੀ ਚੋਰੀਆਂ ਹੋਣ ਲੱਗ ਪਈਆਂ, ਇੱਥੇ ਤੇ ਕਦੇ ਕਿਸੇ ਦਾਣਿਆਂ ਦੇ ਬੋਲ ਨੂੰ ਹੱਥ ਨਹੀਂ ਸੀ ਲਾਇਆ, ਪਰਤ ਕੇ ਨਹੀਂ ਵੇਖਿਆ, ਪਰ ਇੱਥੇ ਵੀ ਚੋਰੀ ਹੋਣ ਲੱਗ ਪਈ। ਦੇਖੋ ਕਈ ਵਾਰੀ ਚੋਰੀ ਜਿਹੜੀ ਹੈ ਨਾ ਛੋਟੀ ਹੋਵੇ ਤੇ ਬੰਦਾ ਸਮਝ ਲੈਂਦਾ ਨਹੀਂ ਜੀ ਕੋਈ ਐਸੀ ਗੱਲ ਨਹੀਂ, ਔਰ ਛੋਟੀ ਤੋਂ ਹੀ ਮੁੜ ਕੇ ਵੱਡੀ ਵੀ ਕਰਨ ਲੱਗ ਪੈਂਦਾ। ਇਹ ਜਿਹੜਾ ਮਨ ਹੈ ਨਾ, ਮਨ ਦਾ ਕੋਈ ਪਤਾ ਨਹੀਂ ਜੇ ਮਨ ਨੇ ਕਿਹੜੇ ਵੇਲੇ ਫਿਸਲ ਜਾਣਾ। ਕਹਿੰਦੇ ਨੇ ਮਲਾਹ ਸੀ ਤੇ ਉਹਨੇ ਜਦੋਂ ਪੂਰ ਸਾਰਾ ਪਾਰ ਕੀਤਾ ਤੇ ਇੱਕ ਥੈਲੀ ਕਿਸੇ ਦੀ ਰਹਿ ਗਈ, ਉਹਦੇ ਵਿੱਚ ਵੇਖਿਆ ਤੇ ਚਾਂਦੀ ਦੀਆਂ ਮੋਹਰਾਂ, ਪਿੱਛੇ ਲੈ ਕੇ ਦੌੜਿਆ। ਜਦੋਂ ਪਿੱਛੇ ਲੈ ਕੇ ਗਿਆ ਤੇ ਉਸ ਨੂੰ ਉਹ ਮੋਹਰਾਂ ਦੀ ਥੈਲੀ ਦਿੱਤੀ, ਉਹ ਬੜਾ ਖੁਸ਼ ਹੋਇਆ, ਉਹਨੇ ਕੁਝ ਇਨਾਮ ਵੀ ਦੇਣਾ ਚਾਹਿਆ। ਇਹ ਕਹਿਣ ਲੱਗਾ ਨਹੀਂ, ਮੇਰਾ ਫਰਜ਼ ਬਣਦਾ ਸੀ, ਮੇਰਾ ਕੋਈ ਹੱਕ ਨਹੀਂ, ਇਹ ਤੇਰੀ ਮਾਇਆ, ਮੈਂ ਤੈਨੂੰ ਵਾਪਸ ਕਰਨ ਵਾਸਤੇ ਆਇਆ। ਅਗਲੇ ਦਿਨ ਜਦੋਂ ਬੇੜੀ ਨੂੰ ਕਿੱਲੇ ਨਾਲ ਬੰਨਿਆ ਤੇ ਵਾਪਸ ਤੁਰਿਆ ਤੇ ਇੱਕ ਛੋਟੇ ਜਿਹੇ ਬੱਚੇ ਦਾ ਰੁਪਈਆ ਕਿਤੇ ਗਿਰ ਗਿਆ ਸੀ, ਉਹ ਲੱਭਦਾ ਫਿਰਦਾ ਸੀ, ਇਹਨੇ ਕੀ ਕੀਤਾ, ਜਾ ਕੇ ਤੇ ਉਸ ਰੁਪਈਏ ਤੇ ਪੈਰ ਰੱਖ ਲਿਆ। ਉਹ ਬੱਚਾ ਇੱਧਰ ਉੱਧਰ ਵੇਖੇ ਤੇ ਪੁੱਛਦਾ, ਬੇਟਾ ਕੀ ਵੇਖਦਾ? ਉਸਨੇ ਕਿਹਾ, ਜੀ ਮੇਰਾ ਰੁਪਈਆ ਇੱਥੇ ਕਿਤੇ ਗਿਰ ਗਿਆ। ਕਹਿਣ ਲੱਗਾ, ਬੇਟਾ ਇੱਥੇ ਤਾਂ ਨਹੀਂ, ਮੈਂ ਪਿੱਛੇ ਡਿੱਗਿਆ ਵੇਖਿਆ। ਉਹ ਬੱਚਾ ਉੱਧਰ ਨੂੰ ਚਲਾ ਗਿਆ ਤੇ ਰੁਪਈਆ ਲੈ ਕੇ ਜੇਬ 'ਚ ਪਾ ਲਿਆ। ਚਾਂਦੀ ਦੀ ਥੈਲੀ ਜਿਹੜੀ, ਉਹਦੇ ਤੇ ਮਨ ਜਿਹੜਾ ਨਹੀਂ ਡੋਲਿਆ, ਪਰ ਅੱਜ ਇੱਕ ਰੁਪਈਏ ਤੇ ਮਨ ਡੋਲ ਗਿਆ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਪਤਾ ਨਹੀਂ ਇਸ ਮਨ ਨੇ ਕਿਹੜੇ ਵੇਲੇ ਡੋਲ ਜਾਣਾ ਹੈ। ਛੋਟੀ ਗਲਤੀ ਨੂੰ ਸੰਭਾਲਿਆ ਜਾਏ ਤੇ ਵੱਡੀ ਤੋਂ ਬਚਾਅ ਹੋ ਸਕਦਾ, ਪਰ ਬੰਦੇ ਦਾ ਇੱਕ ਸੁਭਾਅ ਹੈ ਕਿ ਬੰਦਾ ਜੇ ਦੂਜੇ ਨੇ ਕੀਤੀ ਹੋਵੇ ਨਾ ਤੇ ਉਹਦੀ ਤੇ ਮਰਦੇ ਦਮ ਤੱਕ ਵੀ ਯਾਦ ਰੱਖਦਾ ਜੇ, ਉਹਨੂੰ ਕਦੇ ਨਹੀਂ ਮਾਫ ਕਰਦਾ ਤੇ ਆਪ ਰੋਜ਼ ਇੰਨੀਆਂ ਕਰਦਾ ਤੇ ਆਪਣੇ ਮਨ ਨੂੰ ਰੋਜ਼ ਹੀ ਮਾਫ ਕਰ ਦਿੰਦਾ, ਰੋਜ਼ ਹੀ ਮਾਫ ਕਰ ਲਏਗਾ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਨੇ ਸਰਪੰਚ ਨੇ ਕਿਹਾ ਕਿ ਢਿੰਡੋਰਾ ਦੇ ਦਿਓ। ਢੋਲ ਵਜਾਇਆ ਗਿਆ, ਨਗਰ ਵਿੱਚ ਢਿੰਡੋਰਾ ਦਿੱਤਾ ਢਿੰਡੋਰਚੀ ਨੇ, ਤੇ ਕਹਿਣ ਲੱਗਾ ਭਾਈ ਜਿਹਦੇ ਵੀ ਘਰ ਵਿੱਚ ਕਈ ਹੈ ਨਾ, ਲਿਆ ਕੇ ਫਲਾਣੇ ਬੰਦੇ ਦੇ ਖੇਤਾਂ ਵਿੱਚ ਰੱਖ ਦਿਓ, ਨਹੀਂ ਤੇ ਮੁੜ ਕੇ ਐਵੇਂ ਕਲੰਕਤ ਹੋਵੋਗੇ। ਪਰ ਕਿਸੇ ਦੇ ਵੱਲੋਂ ਕੋਈ ਆਵਾਜ਼ ਨਾ ਆਈ, ਕੋਈ ਹੁੰਗਾਰਾ ਨਾ ਮਿਲਿਆ। ਸਰਪੰਚ ਨੇ ਕਹਿ ਦਿੱਤਾ ਘਰਾਂ ਦੀ ਤਲਾਸ਼ੀ ਲਓ। ਇਹ ਜਿਹੜਾ ਢੰਡੋਰਚੀ ਸੀ ਨਾ, ਇਕੱਲੇ ਇਕੱਲੇ ਘਰ ਵਿੱਚ ਜਾਏ ਤੇ ਆਖੇ ਕਿ ਤੁਹਾਡੇ ਘਰ ਦੀ ਤਲਾਸ਼ੀ ਲੈਣ ਲੱਗਿਆ, ਜੇ ਅਜੇ ਵੀ ਤੁਹਾਡੇ ਘਰ ਵਿੱਚ ਆਇਆ ਤੇ ਦੇ ਦਿਓ। ਸਾਰੇ ਘਰਾਂ ਦੀ ਤਲਾਸ਼ੀ ਲੈ ਲਈ ਪਰ ਕਿਸੇ ਦੇ ਘਰੋਂ ਵੀ ਨਾ ਮਿਲੀ, ਉਹ ਕਈ ਨਾ ਮਿਲੀ ਕਿਸੇ ਦੇ ਘਰੋਂ। ਸਰਪੰਚ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਜਿਹੜਾ ਢੰਡੋਰਾ ਦਿੰਦਾ ਫਿਰਦਾ ਨਾ, ਇਹਦੇ ਘਰ ਹੀ ਵੇਖ ਲਓ। ਜਦ ਉਹਦੇ ਘਰ ਦੀ ਤਲਾਸ਼ੀ ਲਈ ਤੇ ਸੌਣ ਵਾਲੇ ਮੰਜੇ ਦੇ ਥੱਲੇ ਲੁਕੋ ਕੇ ਰੱਖੀ, ਉੱਥੋਂ ਮਿਲ ਗਈ। ਗੁਰੂ ਸਵਾਰਿਓ, ਕਹਿਣ ਤੋਂ ਭਾਵ ਇਹ ਹੈ ਕਿ ਕਈ ਵਾਰੀ ਜਿਹੜੇ ਬਹੁਤੀਆਂ ਗੱਲਾਂ ਕਰਨ ਵਾਲੇ ਨੇ ਨਾ, ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਨੇ, ਅੰਦਰੋਂ ਆਪ ਖਾਲੀ ਹੁੰਦੇ ਨੇ, ਅੰਦਰ ਹਨੇਰਾ ਹੁੰਦਾ, ਆਪ ਉਹਦੇ ਤੇ ਪਹਿਰਾ ਨਹੀਂ ਦੇਣਾ। ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਦੂਜਿਆਂ ਨੂੰ ਉਪਦੇਸ਼ ਕਰਨ ਵਾਲੇ ਬਹੁਤ ਨੇ, ਲੇਕਿਨ ਇੱਥੇ ਤੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਸੀ। ਅੰਦਰ ਹਨੇਰਾ, ਮਨੁੱਖ ਬਾਹਰ ਲੱਭਦਾ ਫਿਰਦਾ। ਇਸਲਾਮੀ ਜਗਤ ਵਿੱਚ ਇੱਕ ਬਹੁਤ ਖੁਦਾ ਦੇ ਪਿਆਰ ਵਾਲੀ ਬੀਬੀ ਜਿਹਦਾ ਨਾਮ ਹੈ ਰਾਬੀਆ, ਕੁਰਾਨ ਦੀ ਤਲਾਵਤ ਕਰਦੀ ਸੀ, ਰੋਜ਼ੇ ਰੱਖਦੀ ਹੈ, ਜ਼ਕਾਤ ਵੀ ਕੱਢਦੀ ਹੈ। ਤੇ ਇੱਕ ਦਿਨ ਬਾਹਰ ਕੁਝ ਲੱਭ ਰਹੀ ਸੀ, ਕੋਈ ਫਕੀਰ ਆ ਗਿਆ ਤੇ ਫਕੀਰ ਨੇ ਪੁੱਛਿਆ, ਕਹਿਣ ਲੱਗਾ ਰਾਬੀਆ ਤੂੰ ਕੀ ਲੱਭ ਰਹੀ ਹੈ? ਉਸ ਨੇ ਕਿਹਾ ਮੇਰੀ ਸੂਈ ਗਵਾਚ ਗਈ ਹੈ, ਮੈਂ ਸੂਈ ਲੱਭਦੀ ਫਿਰਦੀ ਹਾਂ। ਤੇ ਉਹ ਕਹਿਣ ਲੱਗਾ ਕਿ ਰਾਬੀਆ ਤੇਰੀ ਸੂਈ ਗਵਾਚੀ ਕਿੱਥੇ ਹੈ? ਬੜੇ ਧਿਆਨ ਨਾਲ ਸਰਵਣ ਕਰਨਾ, ਰਾਬੀਆ ਸੂਈ ਗਵਾਚੀ ਕਿੱਥੇ ਹੈ? ਕਹਿਣ ਲੱਗੀ ਅੰਦਰ ਗਵਾਚੀ ਹੈ, ਘਰ ਦੇ ਅੰਦਰ ਗਵਾਚੀ ਸੀ। ਉਹ ਕਹਿਣ ਲੱਗਾ ਮੈਂ ਕਈਆਂ ਦਿਨਾਂ ਤੋਂ ਤੈਨੂੰ ਵੇਖ ਰਿਹਾ ਸਾਂ, ਮਨ ਵਿੱਚ ਤੇ ਆਉਂਦੀ ਸੀ ਕਿ ਤੇਰਾ ਦਿਮਾਗ ਹਿੱਲ ਗਿਆ, ਤੂੰ ਪਾਗਲ ਲੱਗਣੀ ਹੈ। ਔਰ ਹਕੀਕਤ ਇਹ ਹੀ ਹੈ, ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਨੂੰ ਬਹੁਤੇ ਬੌਰਾ ਹੀ ਆਖਦੇ ਨੇ, ਕਮਲਾ ਹੀ ਆਖਦੇ ਨੇ। ਕਹਿਣ ਲੱਗੇ ਮੈਂ ਸੋਚਦਾ ਤੇ ਇਹ ਸਾਂ ਕਿ ਸ਼ਾਇਦ ਤੇਰਾ ਦਿਮਾਗੀ ਸੰਤੁਲਨ ਠੀਕ ਨਹੀਂ, ਪਰ ਅੱਜ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਤੇਰਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਤੂੰ ਕਮਲੀ ਹੋ ਗਈ ਹੈ। ਉਸਨੇ ਕਿਹਾ ਕਿਉਂ? ਕਹਿਣ ਲੱਗਾ ਸੂਈ ਤੇ ਤੇਰੀ ਅੰਦਰ ਗਵਾਚੀ ਏ, ਤੇ ਤੂੰ ਬਾਹਰ ਕਿਉਂ ਲੱਭਦੀ ਫਿਰਦੀ ਹੈ? ਤੈਨੂੰ ਅੰਦਰ ਲੱਭਣੀ ਚਾਹੀਦੀ ਸੀ। ਉਹ ਕਹਿਣ ਲੱਗੀ ਕੀ ਕਰਾਂ, ਅੰਦਰ ਹਨੇਰਾ ਹੈ, ਅੰਦਰ ਹਨੇਰਾ ਬੜਾ, ਇਸ ਕਰਕੇ ਨਹੀਂ ਲੱਭਦੀ। ਤੇ ਉਹਨੇ ਕਿਹਾ ਅੰਦਰ ਦੀਵਾ ਜਗਾ ਲੈ, ਜੇ ਹਨੇਰਾ ਤੇ ਅੰਦਰ ਦੀਵਾ ਜਗਾ। ਉਹ ਕਹਿਣ ਲੱਗੀ ਫਕੀਰ ਸਾਈਂ, ਇਹ ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਹਾਂ, ਜੇ ਖੁਦਾ ਨੂੰ ਲੱਭਣਾ ਹੀ ਤੇ ਅੰਦਰ ਦੀਵਾ ਜਗਾ, ਬਾਹਰ ਕਿੱਥੇ ਟੱਕਰਾਂ ਮਾਰਦਾ ਫਿਰਦਾ ਹੈ? ਜੇ ਖੁਦਾ ਨੂੰ ਲੱਭਣਾ ਹੀ ਤੇ ਉਹ ਅੰਦਰੋਂ ਲੱਭੇਗਾ, ਅੰਦਰ ਦੀਵਾ ਜਗਾ, ਅੰਦਰ ਮਨੁੱਖ ਦੇ ਹਨੇਰਾ ਹੈ, ਅੰਧਿਆਰ ਹੈ, ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਪਰਮਾਤਮਾ ਤੇ ਅੰਦਰੋਂ ਮਿਲਣਾ ਸੀ, ਪਰ ਮਨੁੱਖ ਬਾਹਰ ਭਟਕਦਾ ਰਿਹਾ, ਅੰਦਰ ਹਨੇਰਾ, ਅਗਿਆਨਤਾ ਦਾ ਹਨੇਰਾ। ਲੇਕਿਨ ਜਿਸ ਦਿਨ ਸ਼ਬਦ ਦਾ ਦੀਪਕ ਜਗ ਗਿਆ ਨਾ, ਉਹ ਦਿਨ ਪਰਮਾਤਮਾ ਅੰਦਰੋਂ ਪ੍ਰਗਟ ਹੋਵੇਗਾ। ਔਰ ਸੱਚ ਜਾਣਿਓ, ਬਾਹਰ ਭਟਕਣ ਦੀ ਲੋੜ ਨਹੀਂ ਪਏਗੀ, ਔਰ ਫਿਰ ਮਨੁੱਖ ਦੇ ਅੰਦਰ ਦੀ ਇਹ ਭਾਵਨਾ ਹੋਵੇਗੀ, ਕਿਤੇ ਵੀ ਵਿਤਕਰਾ ਨਹੀਂ ਰਹੇਗਾ। ਉਸ ਦਿਨ ਫਿਰ ਇਹ ਅਵਸਥਾ ਬਣ ਜਾਏਗੀ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਸ ਦਿਨ ਊਚ ਨੀਚ ਦੇ ਸਾਰੇ ਟੋਏ ਟਿੱਬੇ ਨੇ ਉਹ ਵੀ ਮਿਟ ਜਾਣਗੇ, ਜਿਸ ਦਿਨ ਅੰਦਰੋਂ ਪਰਮਾਤਮਾ ਪ੍ਰਗਟ ਹੋ ਗਿਆ। साहब जी बख्शिश करते ने केंद्र ने केवल भेख नाल गल नहीं बननी, यह केवल दूजिया ठगण वास्ते है। केवल रूप नाल गल नहीं बननी जिन्ना चिर अंदर रस ना होया। अंदर तेरे रस होवे रूप मुबारक है, नहीं तो केवल भेख है। पातशाह जी अज दे इस मुबारक हुक्मनामे अंदर बख्शिश कर रहे ने, जतन करै मानक डहकावै ओ अंतर जामी जानै, पाप करे कर मुकर पावै भेख करै निर्बानै। भेख जेड़ा ना वो ते विरक्त लोकां वाला कीता होया, वो ते रब दे प्यारियां वाला भेख कीता होया, लेकिन पाप इन्ने कु करदा पर फिर मुकर जांदा आप ही, पाप करके फिर आप ही मुकर जांदा कि कोई गल नहीं, अपने मन नूं आप ही समझा लैंदा। साहब जी कहिंदे ने मन का कहया मनसा करे, मनसा कहिंदे ने बुद्धि नूं अकल नूं। कदे समा सी कि जेड़ा मास्टर सी ना पढ़ाण वाला उहनूं कहिंदे हुंदे सन मुंशी, मुंशी बुद्धिमान, मनसा तो भाव है बुद्ध। मन का कहया मनसा करे, जदों मन दे पिछे बुद्ध लग पैंदी है ना, होना तो यह चाहिदा सी कि बुद्ध दे पिछे मन लगदा, पर उल्ट हो गया। कह कबीर प्रगट पई खेड, लेले को चू गए नित भेड, गल उल्टी हो गई। मन का कहया मनसा करे, ए मन पुन पाप उचरै। फिर यह जिहड़ा मन है ना, यह पाप नूं भी पुन ही दसी जांदा है, पाप नूं भी पुन दसेगा, क्योंकि जदों मन दे पिछे बुद्ध लग पई। पातशाह जी कहिंदे ने कि पाप करदा पर मन दे पिछे लग के करदा, ते फिर आप ही उस पाप नूं करके ते मुकर जांदा, मन नूं आप ही समझा लैंदा है।
पाप करे कर मुकर पावा भेख करा निर्बाना,
निर्बाण भेख करके आप ही पाप करके ते आप ही मुकर जांदा है।
जानत दूर तुम्हें प्रभ नेरा,
हे परमात्मा तू है ते बहुत नेड़े है, पर बद किस्मती है कि तेनू दूर जान लिया है।
उत ताका उत ते उत पेखा आवा लोभी फेरा,
इधर उधर वेखदा ते बड़ा पर फिर भी माया दे लोभ विच लालच विच ए फस जांदा है।
रहाउ जब लग टुटा नाही मन भरमा, तब लग मुक्त ना कोई।
कहिंदे ने जिन्नी देर तक ए मन दा भरम जेड़ा है ना ए नहीं मिटदा, जिस दिन भरम मिट जांदा है ना जी। कबीर भगत रविदास जी दा एक बड़ा प्यारा बचन है, भगत रविदास जी कहिंदे ने जब हम होते तब तू ना ही, अब तू ही मैं ना ही। अनल अगम जैसे लहर में ओ दद, जल केवल जल माही माधवे, क्या कही है परम ऐसा जैसा मानिए होए ना तैसा। की करिए परम ऐसा पै गया, पर जो मन बैठे ना ऐसा हो नहीं है नहीं। परमात्मा नु वखरा मान लिया इसने, पर जेड़ियां लहरां ने ना ये हवा दे दोष कारण सन, जदों लहरां उठदियां ने ते फिर पानी दे विच मिल जांदियां ने, पानी दे रूप हो जांदियां ने, असल विच ओ पानी तो ही उठियां होईयां लहरां ने। कहो कबीर राम की अंश, परमात्मा दा ही रूप है ये संसार, ये विश संसार तुम जे देख दे ये हर का रूप है, हर रूप नदरी आया, पर इस नूं मनुख ने वखरा समझ लिया, ये अंदर दा परम है। कहिंदे ने जिन्ना चिर भरम मिटदा नहीं उन्नी देर कोई भी इन्ना वकारां तो मुक्त नहीं हो सकता है।
कहो नानक दयाल स्वामी संत भगत जन सोई,
हे नानक आख असल विच संत भगत ओ है, ओदा प्यारा ओ है जिदे ते ओ परमात्मा दी दया हो जांदी है। ਜਿਹੜਾ ਦਇਆ ਦਾ ਪਾਤਰ ਬਣ ਜਾਂਦਾ ਜਿਹਦੇ ਤੇ ਉਹਦੀ ਬਖਸ਼ਿਸ਼ ਹੁੰਦੀ ਏ ਅਸਲ ਵਿੱਚ ਉਹ ਭਗਤ ਹੈ ਉਹ ਪਿਆਰਾ ਕੇਵਲ ਭੇਖ ਕਰਨ ਨਾਲ ਗੱਲ ਨਹੀਂ ਬਣਦੀ ਕੇਵਲ ਵਿਖਾਵੇ ਦੇ ਨਾਲ ਗੱਲ ਨਹੀਂ ਬਣਨੀ ਉਹਦੀ ਰਹਿਮਤ ਦੇ ਪਾਤਰ ਹੋਣਾ ਪੈਂਦਾ ਸਤਿਗੁਰੂ ਜੀ ਬਖਸ਼ਿਸ਼ ਕਰਨ ਅਸੀਂ ਵੀ ਉਹਦੀ ਰਹਿਮਤ ਦੇ ਪਾਤਰ ਬਣ ਜਾਈਏ ਉਹਦੀ ਬਾਣੀ ਸਾਡੇ ਹਿਰਦੇ ਅੰਦਰ ਵਸ ਜਾਏ ਆਓ ਜੋ ਪਾਵਨ ਲੜੀਵਾਰ ਬਾਣੀ ਦੀ ਵਿਚਾਰ ਚੱਲ ਰਹੀ ਏ ਉਸ ਅੰਦਰ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ ਪਿਆਰ ਨਾਲ ਸਰਵਣ ਕਰੀਏ ਜੀ
ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਭਾਏ
ਕਹਿੰਦੇ ਨੇ ਅਸਲ ਵਿੱਚ ਸੇਵਕ ਕੌਣ ਹੈ ਜੋ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਜੋ ਉਸ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਤੇ ਚੱਲ ਸਤਿਗੁਰ ਪਾਏ ਜਿਹੜਾ ਗੁਰੂ ਦੀ ਰਜਾ ਵਿੱਚ ਤੁਰਦਾ ਗੁਰੂ ਦੇ ਭਾਣੇ ਵਿੱਚ ਤੁਰਦਾ ਅਸਲ ਵਿੱਚ ਉਹ ਸੇਵਕ ਹੈ ਜਿਸ ਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਹੈ
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ
ਉਹ ਜਿਹੜਾ ਸੇਵਕ ਹੈ ਨਾ ਉਹ ਸਦਾ ਥਿਰ ਰਹਿਣ ਵਾਲਾ ਸ਼ਬਦ ਉਸ ਨੂੰ ਉਸ ਸ਼ਬਦ ਦੀ ਸਿਫਤ ਸਲਾਹ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਔਰ ਸਦਾ ਥਿਰ ਰਹਿਣ ਵਾਲਾ ਉਹ ਪਰਿਪੂਰਨ ਪਰਮਾਤਮਾ ਸਦਾ ਵਾਸਤੇ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ
ਸੱਚੀ ਬਾਣੀ ਗੁਰਮੁਖ ਆਖਾ ਹਉਮੈ ਵਿੱਚੋਂ ਜਾਈ
ਗੁਰਮੁਖ ਭਾਵ ਜਿਹੜਾ ਜਿਹਨੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਮਰਪਿਤ ਕਰ ਦਿੱਤਾ ਹੈ ਜਿਹੜਾ ਹਰੇਕ ਕਾਰਜ ਕਰਨ ਲੱਗਿਆਂ ਗੁਰੂ ਨੂੰ ਮੁੱਖ ਰੱਖਦਾ ਉਹਨੂੰ ਕਹਿੰਦੇ ਨੇ ਗੁਰਮੁਖ ਵਿਖਾਵੇ ਵਾਸਤੇ ਤੇ ਗੁਰਮੁਖ ਬੜੇ ਤੁਹਾਨੂੰ ਨਜ਼ਰ ਆ ਜਾਣਗੇ ਪਰ ਜਦੋਂ ਕਿਤੇ ਸਮਾਂ ਬਣਦਾ ਨਾ ਜਦੋਂ ਕਿਤੇ ਕਾਕੇ ਦੀ ਸ਼ਾਦੀ ਹੋਵੇ ਤੇ ਫੇਰ ਪਤਾ ਲੱਗਦਾ ਕਿ ਗੁਰਮੁਖ ਹੈ ਕਿ ਇਸ ਤੋਂ ਵੱਡਾ ਮਨਮੁਖ ਹੀ ਕੋਈ ਨਹੀਂ ਵਿਖਾਵੇ ਦਾ ਗੁਰਮੁਖ ਨਾ ਹੋਵੇ ਹਰੇਕ ਕਾਰਜ ਕਰਨ ਲੱਗਿਆਂ ਉਹਦੇ ਮਨ ਵਿੱਚ ਇਹ ਗੱਲ ਹੋਵੇ ਕਿ ਜੋ ਮੈਂ ਕਰਨ ਲੱਗਿਆਂ ਮੇਰੇ ਗੁਰੂ ਨੂੰ ਪ੍ਰਵਾਨ ਵੀ ਹੈ ਕਿ ਨਹੀਂ ਉਹ ਹੈ ਗੁਰਮੁਖ ਤੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਿ ਜੋ ਗੁਰਮੁਖ ਹੈ ਨਾ ਸਾਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ ਸਦਾ ਥਿਰ ਰਹਿਣ ਵਾਲੀ ਬਾਣੀ ਉਹ ਜਪਦੇ ਨੇ ਔਰ ਉਸ ਬਾਣੀ ਦੇ ਜਪਣ ਦੇ ਨਾਲ ਅੰਦਰੋਂ ਹਉਮੈ ਹੰਕਾਰ ਉਹ ਮਿਟ ਜਾਂਦਾ ਹੈ
ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ
ਉਸ ਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਕਿ ਦਾਤਾ ਕੇਵਲ ਇੱਕੋ ਹੀ ਹੈ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਕਹਿੰਦੇ ਨੇ ਆਪੇ ਦਾਤਾ ਕਰਮ ਹੈ ਸਾਚਾ ਉਹਦੀ ਬਖਸ਼ਿਸ਼ ਜਿਹੜੀ ਹੈ ਨਾ ਉਹ ਵੀ ਸਦੀਵੀ ਰਹਿਣ ਵਾਲੀ ਹੈ ਸਾਚਾ ਸ਼ਬਦ ਸੁਣਾਏ ਤੇ ਜਿਹੜਾ ਸੇਵਕ ਹੈ ਨਾ ਐਸਾ ਗੁਰਮੁਖ ਉਹ ਫਿਰ ਹੋਰ ਗੱਲਾਂ ਨਹੀਂ ਕਰਦਾ ਉਹ ਨਿੰਦਿਆ ਚੁਗਲੀ ਨਹੀਂ ਕਰਦਾ ਉਹ ਫਿਰ ਕੀ ਕਰਦਾ ਸਦਾ ਥਿਰ ਰਹਿਣ ਵਾਲਾ ਸ਼ਬਦ ਉਹ ਆਪ ਵੀ ਜਪਦਾ ਆਪ ਜਪੈ ਅਵਰੈ ਨਾਮ ਜਪਾਵੈ ਕਹਿੰਦੇ ਨੇ ਦੂਜਿਆਂ ਨੂੰ ਵੀ ਉਹ ਸ਼ਬਦ ਸੁਣਾਉਂਦਾ ਤੇ ਆਪ ਜਪਦਾ ਦੂਜਿਆਂ ਨੂੰ ਵੀ ਜਪਾਉਂਦਾ ਹੈ
ਗੁਰਮੁਖ ਘਾਲੀ ਗੁਰਮੁਖ ਖੱਟੀ ਗੁਰਮੁਖ ਨਾਮ ਜਪਾਈ
ਕਹਿੰਦੇ ਨੇ ਗੁਰਮੁਖ ਘਾਲੇ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਤੇ ਕਮਾਈ ਵੀ ਸ਼ਬਦ ਦੀ ਕਰਦਾ ਨਾਮ ਦੀ ਕਮਾਈ ਕਰਦਾ ਜੇ ਉਹ ਖੱਟਦਾ ਵੀ ਇਹਨਾਂ ਤੇ ਆ ਸੰਸਾਰੀ ਧਨ ਨਹੀਂ ਉਹ ਧਨ ਇਕੱਠਾ ਕਰਦਾ ਜਿਹੜਾ ਧਨ ਸਦੀਵੀ ਰਹਿਣ ਵਾਲਾ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਖੁੱਟੈ ਨਾਹੀਂ ਜਿਹੜਾ ਕਦੇ ਮੁੱਕਦਾ ਨਹੀਂ ਐਸਾ ਧਨ ਉਹ ਇਕੱਠਾ ਕਰਦਾ ਹੈ ਔਰ ਕਹਿੰਦੇ ਨੇ ਕਿ ਉਹ ਨਾਮ ਹੀ ਦੂਜਿਆਂ ਨੂੰ ਵੀ ਜਪਾਉਂਦਾ ਹੈ
ਸਦਾ ਅਲਿਪਤ ਸਾਚਾ ਰੰਗ ਰਾਤਾ ਗੁਰ ਕਾ ਸਹਿਜ ਸੁਭਾਈ
ਕਹਿੰਦੇ ਨੇ ਉਹ ਮਾਇਆ ਵਾਲੇ ਪਾਸਿਓਂ ਅਲਿਪਤ ਰਹਿੰਦੇ ਨੇ ਨਿਰਲੇਪ ਰਹਿੰਦੇ ਨੇ ਔਰ ਉਸ ਦੇ ਨਾਮ ਦੇ ਰੰਗ ਵਿੱਚ ਹਮੇਸ਼ਾ ਰੰਗੇ ਰਹਿੰਦੇ ਨੇ ਗੁਰ ਕੈ ਸਹਿਜ ਸੁਭਾਏ ਔਰ ਕਹਿੰਦੇ ਨੇ ਗੁਰੂ ਦੇ ਪਿਆਰ ਵਿੱਚ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਉਹ ਟਿਕੇ ਰਹਿੰਦੇ ਹਨ
ਮਨਮੁਖ ਸਦ ਹੀ ਕੂੜੋ ਬੋਲਾ ਬਿਖ ਬੀਜਾ ਬਿਖ ਖਾਏ।
ਪਰ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਬੰਦਾ ਪਾਤਸ਼ਾਹ ਜੀ ਕਹਿੰਦੇ ਨੇ ਮਨਮੁੱਖ ਸਦ ਹੀ ਕੂੜੋ ਬੋਲੇ, ਉਹ ਹਮੇਸ਼ਾ ਹੀ ਕੂੜ ਬੋਲਦਾ, ਉਹ ਹਮੇਸ਼ਾ ਹੀ ਝੂਠ ਬੋਲਦਾ। ਮਨਮੁੱਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਔਰ ਕਹਿੰਦੇ ਨੇ ਕਿ ਉਹ ਇਸ ਆਤਮਾ ਨੂੰ ਜਿਹੜੀ ਖੁਰਾਕ ਦਿੰਦਾ ਨਾ, ਉਹ ਹੀ ਹੈ ਉਹ ਝੂਠ ਬੋਲ ਬੋਲ ਕੇ ਜਿਹੜਾ ਜ਼ਹਿਰ ਇਕੱਠਾ ਕਰਦਾ, ਜ਼ਹਿਰ ਹੀ ਉਹ ਬੀਜਦਾ ਔਰ ਮਾਇਆ ਰੂਪੀ ਜ਼ਹਿਰ ਹੀ ਉਹ ਖਾਂਦਾ ਹੈ।
ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛੁਡਾਏ।
ਤ੍ਰਿਸ਼ਨਾ ਦੀ ਅੱਗ ਵਿੱਚ ਸੜਿਆ ਹੋਇਆ ਉਹ ਜਮਾਂ ਦੀ ਫਾਈ ਤੋਂ ਨਹੀਂ ਬਚ ਸਕਦਾ। ਕਹਿੰਦੇ ਨੇ ਜੇ ਕੋਈ ਬਚਾ ਸਕਦਾ ਨਾ ਤੇ ਉਹ ਕੇਵਲ ਗੁਰੂ ਹੈ, ਗੁਰੂ ਬਚਾ ਸਕਦਾ। ਪਰ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਬਿਨ ਕਮਣ ਛਡਾਏ, ਗੁਰੂ ਤੋਂ ਬਿਨਾਂ ਹੋਰ ਕੋਈ ਛਡਾਉਣ ਵਾਲਾ ਵੀ ਨਹੀਂ ਹੈ।
ਸੱਚਾ ਤੀਰਥ ਜਿਤ ਸਤ ਸਰ ਨਾਵਾਨਾ ਗੁਰਮੁਖ ਆਪ ਬੁਝਾਏ।
ਕਹਿੰਦੇ ਨੇ ਸੱਚਾ ਤੀਰਥ ਉਹ ਕਿਹੜਾ? ਜਿੱਥੇ ਗੁਰੂ ਦਾ ਸ਼ਬਦ ਹੈ, ਗੁਰੂ ਦੇ ਸ਼ਬਦ ਵਿੱਚ ਚੁੱਭੀ ਲਾਣੀ ਹੈ, ਬਾਣੀ ਵਿੱਚ ਚੁੱਭੀ ਲਾਣੀ ਹੈ। ਤੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬਜਾਏ। ਕਹਿੰਦੇ ਨੇ ਗੁਰਮੁਖ ਆਪ ਬਜਾਏ, ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹਨਾਂ ਨੂੰ ਪਰਮਾਤਮਾ ਆਪ ਸੋਝੀ ਦਿੰਦਾ ਇਸ ਗੱਲ ਦੀ ਕਿ ਹੋਰ ਕਿਤੇ ਤੈਨੂੰ ਭਟਕਣ ਦੀ ਲੋੜ ਨਹੀਂ ਪਿਆਰਿਆ। ਸਭ ਤੋਂ ਵੱਡਾ ਤੀਰਥ ਹੈ ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਉਸ ਦੇ ਸ਼ਬਦ ਨਾਮ ਰੂਪੀ ਸਰੋਵਰ ਦੇ ਵਿੱਚ ਤੂੰ ਚੁੱਭੀ ਲਾਣੀ ਹੈ ਤੇ ਤਾਂ ਸਾਰੇ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਹਨ।
68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ।
68 ਤੀਰਥ ਗੁਰ ਸ਼ਬਦ ਦਿਖਾਏ, ਉਹ ਪਰਮਾਤਮਾ 68 ਤੀਰਥ, 8 ਤੇ 60 68, ਹਿੰਦੂ ਮਤ ਅਨੁਸਾਰ 68 ਤੀਰਥਾਂ ਦੀ ਬੜੀ ਮਹਾਨਤਾ ਹੈ। ਗੰਗਾ ਦੇ ਕਿਨਾਰੇ ਤੇ ਇਹ ਤੀਰਥ ਨੇ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜਿਹਦੇ ਤੇ ਉਹ ਮਾਲਕ ਆਪ ਕਿਰਪਾ ਕਰ ਦਿੰਦਾ ਨਾ, ਉਹਨੂੰ ਗੁਰੂ ਦੇ ਸ਼ਬਦ ਦੀ ਰਾਹੀਂ, ਦੱਦੇ ਨੂੰ ਇੱਥੇ ਸਿਹਾਰੀ ਹੈ ਸ਼ਬਦ ਦੇ, ਗੁਰੂ ਦੇ ਸ਼ਬਦ ਦੀ ਰਾਹੀਂ 68 ਤੀਰਥਾਂ ਦਾ ਇਸ਼ਨਾਨ ਸ਼ਬਦ ਦੁਆਰਾ ਹੀ ਹੋ ਜਾਂਦਾ, ਉਹਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ। ਗੁਰ ਸ਼ਬਦ ਦਿਖਾਏ, ਗੁਰੂ ਸ਼ਬਦ ਦੇ ਰਾਹੀਂ 68 ਤੀਰਥਾਂ ਦਾ ਦਰਸ਼ਨ ਕਰਵਾ ਦਿੰਦਾ। ਔਰ ਪਾਤਸ਼ਾਹ ਜੀ ਕਹਿੰਦੇ ਨੇ ਤਿਤ ਨਾਤੈ ਮਲ ਜਾਏ, ਉਸ ਇਸ਼ਨਾਨ ਦੇ ਨਾਲ ਸਾਰੀ ਮੈਲ ਜਿਹੜੀ ਹੈ ਨਾ, ਕਈਆਂ ਜਨਮਾਂ ਦੀ ਮੈਲ, ਉਹ ਉਤਰ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲਾਗੈ ਨਾ ਲਾਏ।
ਸਦਾ ਥਿਰ ਰਹਿਣ ਵਾਲਾ ਜੋ ਉਸ ਮਾਲਕ ਦੀ ਬਾਣੀ ਹੈ, ਸ਼ਬਦ ਹੈ, ਉਹ ਸਦਾ ਹੀ ਨਿਰਮਲ ਹੈ, ਉਹਨੂੰ ਕਦੇ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਲੱਗ ਸਕਦੀ। ਤੇ ਜਿਹੜਾ ਸ਼ਬਦ ਦੇ ਨਾਲ ਜੁੜ ਗਿਆ ਨਾ, ਉਹ ਵੀ ਨਿਰਲੇਪ ਹੋ ਜਾਂਦਾ, ਉਹ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਸਦਾ ਥਿਰ ਰਹਿਣ ਵਾਲੀ ਉਸ ਮਾਲਕ ਦੀ ਬਾਣੀ, ਸਦਾ ਥਿਰ ਰਹਿਣ ਵਾਲੀ ਉਹਦੀ ਸਿਫਤ ਸਲਾਹ, ਇਹ ਪ੍ਰਾਪਤ ਕਿੱਥੋਂ ਹੁੰਦੀ ਹੈ? ਪੂਰੇ ਗੁਰ ਤੇ ਪਾਏ, ਪੂਰੇ ਗੁਰੂ ਤੋਂ ਇਹ ਸ਼ਬਦ ਦੀ ਦਾਤ ਮਿਲਦੀ ਹੈ, ਪੂਰੇ ਗੁਰੂ ਤੋਂ ਨਾਮ ਦੀ ਦਾਤ ਮਿਲਦੀ ਹੈ। ਔਰ ਉਹ ਵਾਹਿਗੁਰੂ ਕਿਰਪਾ ਕਰੇ ਤੇ ਪੂਰਾ ਗੁਰੂ ਮਿਲਦਾ, ਖਿਆਲ ਕਰਿਓ, ਉਹਦੀ ਕਿਰਪਾ ਤੋਂ ਬਗੈਰ ਪੂਰਾ ਗੁਰੂ ਨਹੀਂ ਜੇ ਮਿਲਦਾ। ਤੇ ਜਦੋਂ ਪੂਰਾ ਗੁਰੂ ਮਿਲ ਪੈਂਦਾ ਨਾ, ਉਹ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾ ਦਿੰਦਾ। ਬਾਕੀ ਵਿਚਾਰ ਕੱਲ ਦੇ ਦੀਵਾਨ ਵਿੱਚ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸਾਡੇ ਹਿਰਦੇ ਵਿੱਚ ਸ਼ਬਦ ਵਸ ਜਾਏ ਪੂਰੇ ਗੁਰੂ ਦੀ ਕਿਰਪਾ ਦੁਆਰਾ, ਨਾਮ ਦੁਆਰਾ ਨਾਮੀ ਦੇ ਨਾਲ ਸਾਂਝ ਬਣੇ। ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾਉਂਦਿਆਂ ਗਾਉਂਦਿਆਂ ਅਸੀਂ ਉਸ ਗੁਣੀ ਨਿਧਾਨ ਦਾ ਰੂਪ ਹੋ ਜਾਈਏ। ਤੇ ਗੁਰੂ ਸਵਾਰਿਓ, 550 ਸਾਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਤਾਬਦੀ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਉਦਮ ਉਪਰਾਲਾ ਕੀਤਾ, ਹੁਣ ਤੋਂ ਥਾਂ ਥਾਂ ਤੇ ਬਹੁਤ ਵੱਡੇ ਸਮਾਗਮ ਹੋ ਰਹੇ ਨੇ। ਲੋੜ ਹੈ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰੀਏ, ਬਾਣੀ ਸਾਡੇ ਹਿਰਦੇ ਵਿੱਚ ਵਸ ਜਾਏ, ਸਾਡੀਆਂ ਸ਼ਤਾਬਦੀਆਂ ਮਨਾਈਆਂ ਸਫਲਾ ਹੋ ਜਾਣਗੀਆਂ। ਸੁਲਤਾਨਪੁਰ ਲੋਧੀ ਜੋ ਸੈਂਟਰ ਬਣਾਇਆ ਗਿਆ ਉੱਥੇ ਬਹੁਤ ਵੱਡਾ ਸਮਾਗਮ ਹੋਣਾ ਹੈ ਇਹ 550 ਸਾਲਾ ਸ਼ਤਾਬਦੀ ਦਾ। ਆਪ ਵੀ ਪਹੁੰਚਣਾ, ਦੂਜਿਆਂ ਨੂੰ ਵੀ ਪ੍ਰੇਰਣਾ ਕਰਨੀ ਹੈ। ਆਓ ਆਖਰੀ ਪੰਕਤੀਆਂ ਪੜ੍ਹ ਕੇ ਅਤੇ ਸਮਾਪਤੀ ਕਰੀਏ। ਕੋਟਾਨਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸਿੱਖ ਜਗਤ ਦੀ ਮਾਇਆ ਨਾਸ਼ ਹਸਤੀ ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲਗਾ ਨਾ ਲਾਏ, ਸੱਚੀ ਸਿਫਤ ਸੱਚੀ ਸਾਲਾਹ, ਪੂਰੇ ਗੁਰ ਦੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।